नमस्कार, ए आकाशवाणी। खबरां दे नाल मैं सरबजीत कौर, पहला इस बुलेटिन दियां खास खबरां। बिहार विच कल होने वाली विधानसभा चोणां दे पहले गेड़ ते मतदान लई सारियां तैयारियां पूरियां ने। दुनिया दी चोटी दियां सहकारी संस्थावां विच अमुल ने पहला अते इफको ने दूजा स्थान हासिल कीता है। QS विश्व यूनिवर्सिटी रैंकिंग 2026 विच सब तो वध 54 भारतीय यूनिवर्सिटियां अते संस्थावां शामिल, IIT दिल्ली भारत की चोटी दी रैंकिंग वाली संस्था बनी। भारत अते इजराइल ने रक्षा सहयोग नूं वधाउण लई समझौता पत्र ते दस्तखत कीते ने। पहली पातशाही श्री गुरु नानक देव जी का प्रकाश पुरब अज पूरी धार्मिक श्रद्धा ते उत्साह नाल मनाया जा रहा है। ICC ने भारत खिलाफ एशिया कप 2025 के फाइनल दौरान आदर्श जाबते की उलंघना करने लई पाकिस्तान के तेज गेंदबाज हारिस राऊ ते दो मैचा की पाबंदी लाई। ਹੁਣ ਖਬਰਾਂ ਵਿਸਥਾਰ ਨਾਲ। ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਕੱਲ 18 ਜ਼ਿਲ੍ਹਿਆਂ ਦੇ 121 ਹਲਕਿਆਂ ਵਿਚ ਵੋਟਾਂ ਪੈਣਗੀਆਂ। ਆਜ਼ਾਦ, ਨਿਰਪੱਖ ਤੇ ਸ਼ਾਂਤੀਪੂਰਨ ਵੋਟਿੰਗ ਯਕੀਨੀ ਬਣਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਏਗੀ ਤੇ ਸ਼ਾਮ 6 ਵਜੇ ਖਤਮ ਹੋਏਗੀ। ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਮਿਸਰੀ, ਬਖਤਿਆਰਪੁਰ, ਮੈਸੀ, ਤਾਰਾਪੁਰ, ਮੁੰਗੇਰ, ਜਮਾਲਪੁਰ ਅਤੇ ਸੂਰਿਆਗੜ੍ਹ ਹਲਕਿਆਂ ਦੇ 56 ਪੋਲਿੰਗ ਸਟੇਸ਼ਨਾਂ ਤੇ ਵੋਟਿੰਗ ਦਾ ਸਮਾਂ ਸ਼ਾਮ 5 ਵਜੇ ਤੱਕ ਸੀਮਿਤ ਕਰ ਦਿੱਤਾ ਗਿਆ ਹੈ। ਇਸ ਗੇੜ ਵਿਚ ਕੁਲ 1314 ਉਮੀਦਵਾਰ ਚੋਣ ਲੜ ਰਹੇ ਨੇ, ਜਿਨ੍ਹਾਂ ਵਿਚ 122 ਔਰਤਾਂ ਅਤੇ ਟਰਾਂਸਜੈਂਡਰ ਉਮੀਦਵਾਰ ਪ੍ਰੀਤੀ ਕਿੰਨਰ ਸ਼ਾਮਲ ਨੇ, ਜੋ ਗੋਪਾਲਗੰਜ ਜ਼ਿਲ੍ਹੇ ਦੇ ਪੂਰ ਵਿਧਾਨ ਸਭਾ ਹਲਕੇ ਤੋਂ ਜਨ ਸੁਰਾਜ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਨੇ। 7.75 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਇਸ ਗੇੜ ਵਿਚ NDA ਵੱਲੋਂ ਜਨਤਾ ਦਲ ਯੁਨਾਈਟਿਡ 57 ਸੀਟਾਂ ਤੇ ਚੋਣ ਲੜ ਰਿਹਾ। ਉਸ ਤੋਂ ਬਾਅਦ ਭਾਜਪਾ 48, ਲੋਕ ਜਨਸ਼ਕਤੀ ਪਾਰਟੀ, ਰਾਮ ਵਿਲਾਸ 14 ਅਤੇ ਰਾਸ਼ਟਰੀ ਲੋਕ ਮੋਰਚਾ 2 ਸੀਟਾਂ ਤੇ ਚੋਣ ਲੜ ਰਿਹਾ ਹੈ। ਮਹਾਗਠਜੋੜ ਵੱਲੋਂ ਰਾਸ਼ਟਰੀ ਜਨਤਾ ਦਲ ਨੇ ਸਭ ਤੋਂ ਵੱਧ 73 ਉਮੀਦਵਾਰ ਖੜੇ ਕੀਤੇ ਨੇ। ਉਸ ਤੋਂ ਬਾਅਦ ਕਾਂਗਰਸ 24 ਅਤੇ ਭਾਰਤੀ ਕਮਿਊਨਿਸਟ ਪਾਰਟੀ, ਮਾਰਕਸਵਾਦੀ ਲੈਨਿਨਵਾਦੀ CPI ML ਨੇ 14 ਸੀਟਾਂ ਤੇ ਚੋਣ ਲੜ ਰਹੀ ਏ। ਚੋਣ ਕਮਿਸ਼ਨ ਨੇ ਨਵੀਂ ਦਿੱਲੀ ਦੇ ਇੰਡੀਅਨ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ ਵਿਖੇ ਅੰਤਰਰਾਸ਼ਟਰੀ ਚੋਣ ਵਿਜ਼ਟਰ ਪ੍ਰੋਗਰਾਮ 2025 ਦੀ ਸ਼ੁਰੂਆਤ ਕੀਤੀ। ਇਸ ਤਹਿਤ ਫਰਾਂਸ, ਦੱਖਣੀ ਅਫਰੀਕਾ, ਬੈਲਜੀਅਮ, ਇੰਡੋਨੇਸ਼ੀਆ, ਫਿਲੀਪੀਨਸ, ਥਾਈਲੈਂਡ ਅਤੇ ਕੋਲੰਬੀਆ ਤੋਂ ਹਿੱਸਾ ਲੈਣ ਵਾਲੇ 14 ਨੁਮਾਇੰਦੇ ਬਲਕਿ 6 ਨਵੰਬਰ ਨੂੰ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਦੇਖਣਗੇ। ਕਮਿਸ਼ਨ ਨੇ ਕਿਹਾ ਕਿ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਬਿਹਾਰ ਦੇ ਆਪਣੇ 2 ਦਿਨਾਂ ਦੌਰੇ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਡਿਸਪੈਚ ਸੈਂਟਰਾਂ ਦਾ ਦੌਰਾ ਕਰਨਗੇ। ਉਦਘਾਟਨੀ ਸੈਸ਼ਨ ਵਿਚ ਇਨ੍ਹਾਂ ਨੁਮਾਇੰਦਿਆਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਚੋਣਾਂ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ ਗਈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਚੋਣ ਕਮਿਸ਼ਨਰ ਡਾ. ਵਿਵੇਕ ਜੋਸ਼ੀ ਨੇ ਵੀ ਉਨ੍ਹਾਂ ਨਾਲ ਗੱਲਬਾਤ ਕੀਤੀ। ਭਾਰਤ ਦੀਆਂ ਪ੍ਰਮੁੱਖ ਸਹਿਕਾਰੀ ਸੰਸਥਾਵਾਂ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਫੈਡਰੇਸ਼ਨ, ਅਮੁਲ ਅਤੇ ਭਾਰਤੀ ਕਿਸਾਨ ਖਾਸ ਸਹਿਕਾਰੀ ਲਿਮਟਿਡ ਇਫਕੋ ਨੇ ਇਕ ਵਾਰ ਫਿਰ ਸ਼ਾਨਦਾਰ ਵਿਸ਼ਵ ਲੀਡਰਸ਼ਿਪ ਦਾ ਵਿਖਾਲਾ ਕੀਤਾ ਹੈ। ਪ੍ਰਤੀ ਵਿਅਕਤੀ ਕੁਲ ਘਰੇਲੂ ਉਤਪਾਦ GDP ਦੇ ਮਾਮਲੇ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਉਨ੍ਹਾਂ ਨੂੰ ਦੁਨੀਆਂ ਦੀਆਂ ਚੋਟੀ ਦੀਆਂ ਸਹਿਕਾਰੀ ਸੰਸਥਾਵਾਂ ਵਿਚ ਦਰਜਾ ਦਿੱਤਾ ਗਿਆ ਹੈ। ਇਹ ਦਰਜਾਬੰਦੀ ਅੰਤਰਰਾਸ਼ਟਰੀ ਸਹਿਕਾਰੀ ਗਠਜੋੜ ICA ਵਿਸ਼ਵ ਸਹਿਕਾਰੀ ਮੋਨੀਟਰ 2025 ਵੱਲੋਂ ਕੀਤੀ ਗਈ। ਦਰਜਾਬੰਦੀ ਦਾ ਐਲਾਨ ਕਤਰ ਦੇ ਦੋਹਾ ਵਿਚ ICA CM50 ਕਾਨਫਰੰਸ ਵਿਚ ਕੀਤਾ ਗਿਆ। ਇਹ ਮਾਨਤਾ ਅਮੁਲ ਤੇ ਡੇਅਰੀ ਨੈਟਵਰਕ ਨੂੰ ਉਜਾਗਰ ਕਰਦੀ ਏ, ਜੋ ਦਿਹਾਤੀ ਆਤਮ ਨਿਰਭਰਤਾ ਤੇ ਸਮੂਹਕ ਮਾਲਕੀ ਤੇ ਆਧਾਰਿਤ ਏ। ਇਸ ਨੇ ਲੱਖਾਂ ਕਿਸਾਨਾਂ ਦੀ ਉਪਜੀਵਿਕਾ ਨੂੰ ਬਦਲ ਦਿੱਤਾ ਹੈ। ਇਹ ਭੋਜਨ ਸੁਰੱਖਿਆ ਅਤੇ ਖੇਤੀਬਾੜੀ ਕਾਰੋਬਾਰ ਵਿਚ ਭਾਰਤ ਦੀ ਸਹਿਕਾਰੀ ਤਾਕਤ ਦਾ ਵੀ ਪ੍ਰਤੀਕ ਏ। ਇਸੇ ਤਰ੍ਹਾਂ ਇਫਕੋ ਦੀ ਕਾਰਗੁਜ਼ਾਰੀ ਵਿਸ਼ੇਸ਼ ਤੌਰ ਤੇ ਧਿਆਨ ਦੇਣੀ ਹੋਗੇ, ਕਿਉਂਕਿ ਇਹ ਨਿਰੰਤਰ ਰਹਿਣਯੋਗ ਖਾਦ ਉਤਪਾਦਨ, ਡਿਜੀਟਲ ਪਲੇਟਫਾਰਮ ਅਤੇ ਚੁਗਿਰਦਾ ਸੁਰੱਖਿਆ ਰਾਹੀਂ ਲੱਖਾਂ ਕਿਸਾਨਾਂ ਨੂੰ ਮਜ਼ਬੂਤ ਬਣਾ ਕੇ ਸਹਿਯੋਗ ਦੇ ਸਿਧਾਂਤਾਂ ਨੂੰ ਦਰਸਾਉਂਦਾ ਏ। ਆਪਣੀ ਕਿਸਾਨ ਕੇਂਦਰਿਤ ਬਣਤਰ ਦੇ ਨਾਲ ਇਫਕੋ ਨੇ ਲਗਾਤਾਰ ਆਪਣੇ ਮੁਨਾਫਿਆਂ ਨੂੰ ਭਾਈਚਾਰਕ ਭਲਾਈ, ਚੁਗਿਰਦੇ ਪੱਖੀ ਪਹਿਲਕਦਮੀਆਂ ਅਤੇ ਤਕਨੀਕੀ ਨਵੀਨਤਾ ਵਿਚ ਦੁਬਾਰਾ ਨਿਵੇਸ਼ ਕੀਤਾ ਹੈ। ਇਸ ਨੇ ਸਹਿਕਾਰੀ ਸਫਲਤਾ ਵਿਚ ਆਪਣੇ ਆਪ ਨੂੰ ਇਕ ਵਿਸ਼ਵ ਵਿਆਪੀ ਮਾਪਦੰਡ ਵਜੋਂ ਵੀ ਕਾਇਮ ਕੀਤਾ ਹੈ। QS ਵਿਸ਼ਵ ਯੂਨੀਵਰਸਿਟੀ ਰੈਂਕਿੰਗ 2026 ਵਿਚ ਭਾਰਤੀ ਤਕਨਾਲੋਜੀ ਸੰਸਥਾਨ IIT ਦਿੱਲੀ ਦੇਸ਼ ਦੇ ਸੰਸਥਾਨਾਂ ਵਿਚ ਸਿਖਰ ਤੇ ਹੈ ਅਤੇ ਵਿਸ਼ਵ ਪੱਧਰ ਤੇ 123ਵੇਂ ਸਥਾਨ ਤੇ ਹੈ। ਭਾਰਤ ਨੇ ਆਲਮੀ ਰੈਂਕਿੰਗ ਵਿਚ 54 ਸੰਸਥਾਵਾਂ ਨੂੰ ਸ਼ਾਮਲ ਕਰਕੇ ਇਕ ਰਿਕਾਰਡ ਕਾਰਗੁਜ਼ਾਰੀ ਦਿਖਾਈ ਏ, ਜਿਸ ਨਾਲ ਇਹ ਦੁਨੀਆਂ ਭਰ ਵਿਚ ਚੌਥਾ ਸਭ ਤੋਂ ਵੱਧ ਪ੍ਰਤੀਨਿਧਤਾ ਵਾਲਾ ਦੇਸ਼ ਬਣ ਗਿਆ ਹੈ। IIT ਦਿੱਲੀ ਤੋਂ ਬਾਅਦ IIT ਬੰਬੇ 129ਵੇਂ, IIT ਮਦਰਾਸ 180ਵੇਂ ਅਤੇ IIT ਖੜਗਪੁਰ 215ਵੇਂ ਸਥਾਨ ਤੇ ਹੈ। ਹੋਰ ਚੋਟੀ ਦੇ ਸੰਸਥਾਨਾਂ ਵਿਚ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਆਈ ਆਈ ਐਸ ਸੀ ਬੰਗਲੌਰ 219 ਅਤੇ ਆਈ ਆਈ ਟੀ ਕਾਨਪੁਰ 222 ਸਥਾਨ ਤੇ ਸ਼ਾਮਿਲ ਨੇ। ਦਿੱਲੀ ਯੂਨੀਵਰਸਿਟੀ ਵੀ ਸਿਖਰਲੇ 350 ਸਥਾਨਾਂ ਵਿਚ ਸ਼ਾਮਿਲ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਿਛਲੇ ਦਹਾਕੇ ਦੌਰਾਨ ਏਸ਼ੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਸੂਚੀ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗਸ ਵਿਚ ਭਾਰਤੀ ਯੂਨੀਵਰਸਿਟੀਆਂ ਦੀ ਗਿਣਤੀ ਵਿਚ ਇਸ ਰਿਕਾਰਡ ਵਾਧੇ ਦੀ ਸ਼ਲਾਘਾ ਕੀਤੀ ਏ। ਸ੍ਰੀ ਮੋਦੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਸਰਕਾਰ ਖੋਜ ਅਤੇ ਨਵੀਆਂ ਕਾਢਾਂ ਤੇ ਧਿਆਨ ਕੇਂਦਰਿਤ ਕਰਦਿਆਂ ਨੌਜਵਾਨਾਂ ਲਈ ਮਿਆਰੀ ਸਿੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਏ। ਉਨਾਂ ਕਿਹਾ ਕਿ ਸਰਕਾਰ ਦੇਸ਼ ਭਰ ਵਿਚ ਹੋਰ ਵਿਦਿਅਕ ਸੰਸਥਾਵਾਂ ਵਿਚ ਸੁਧਾਰ ਕਰਕੇ ਸੰਸਥਾਗਤ ਸਮਰੱਥਾ ਨੂੰ ਮਜ਼ਬੂਤ ਕਰ ਰਹੀ ਏ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅੱਜ ਛੱਤੀਸਗੜ੍ਹ ਦਾ ਦੌਰਾ ਕਰਨਗੇ, ਜੋ ਕਿ ਅਹੁਦਾ ਸੰਭਾਲਣ ਤੋਂ ਬਾਅਦ ਰਾਜ ਦਾ ਉਨ੍ਹਾਂ ਦਾ ਪਹਿਲਾ ਦੌਰਾ ਏ। ਇਸ ਦੌਰੇ ਦੌਰਾਨ ਉਹ ਨਵਾਂ ਰਾਏਪੁਰ ਅਤੇ ਰਾਜਨੰਦ ਗਾਓਂ ਵਿਚ ਕਈ ਜਨਤਕ ਸਮਾਗਮਾਂ ਵਿਚ ਹਿੱਸਾ ਲੈਣਗੇ, ਜਿਸ ਵਿਚ ਛੱਤੀਸਗੜ੍ਹ ਦੇ ਗਠਨ ਦੀ 25ਵੀਂ ਵਰੇਗੰਢ ਦਾ ਪ੍ਰਤੀਕ ਰਜਤ ਮਹੋਤਸਵ ਸਮਾਰੋਹ ਸ਼ਾਮਿਲ ਏ। ਉਪ ਰਾਸ਼ਟਰਪਤੀ ਸਕੱਤਰੇਤ ਨੇ ਦਸਿਆ ਕਿ ਉਪ ਰਾਸ਼ਟਰਪਤੀ ਨੂੰ ਅੱਜ ਰਾਜ ਭਵਨ ਰਾਏਪੁਰ ਵਿਖੇ ਗਾਰਡ ਆਫ ਆਨਰ ਦਿੱਤਾ ਜਾਏਗਾ। ਉਹ ਨਵਾਂ ਰਾਏਪੁਰ ਦੀ ਸੇਨ ਝੀਲ ਵਿਚ ਭਾਰਤੀ ਹਵਾਈ ਫੌਜ ਦੀ ਸੂਰਿਆ ਕਿਰਨ ਐਰੋਬੈਟਿਕ ਟੀਮ ਵੱਲੋਂ ਇਕ ਏਅਰ ਸ਼ੋਅ ਦੇਖਣਗੇ। ਬਾਅਦ ਵਿਚ ਉਪ ਰਾਸ਼ਟਰਪਤੀ ਮੁੱਖ ਮਹਿਮਾਨ ਵਜੋਂ ਰਾਜਨੰਦ ਗਾਓਂ ਵਿਚ ਲਖਪਤੀ ਦੀਦੀ ਸੰਮੇਲਨ ਵਿਚ ਸ਼ਾਮਲ ਹੋਣਗੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @eirrn ਜਲੰਧਰ। ਭਾਰਤ ਅਤੇ ਇਜ਼ਰਾਈਲ ਨੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਰੱਖਿਆ ਸਹਿਯੋਗ ਨੂੰ ਵਧਾਉਣ ਲਈ ਇਕ ਸਮਝੌਤਾ ਪੱਤਰ MOU ਤੇ ਦਸਤਖਤ ਕੀਤੇ ਨੇ। ਇਹ ਦਸਤਖਤ ਕੱਲ੍ਹ ਤੇਲ ਅਵੀਵ ਵਿਚ ਹੋਈ 70ਵੀਂ ਸਾਂਝੇ ਕਾਰਜ ਸਮੂਹ ਦੀ ਮੀਟਿੰਗ ਵਿਚ ਹੋਏ। ਇਸ ਮੀਟਿੰਗ ਦੀ ਸਹਿ ਪ੍ਰਧਾਨਗੀ ਭਾਰਤੀ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਅਤੇ ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਅਮੀਰ ਬਾਰਮ ਨੇ ਕੀਤੀ। ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਹੀ ਮਜ਼ਬੂਤ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਏਕੀਕ੍ਰਿਤ ਦ੍ਰਿਸ਼ਟੀਕੋਣ ਅਤੇ ਨੀਤੀਗਤ ਦਿਸ਼ਾ ਪ੍ਰਦਾਨ ਕਰੇਗਾ। ਇਹ ਆਧੁਨਿਕ ਤਕਨਾਲੋਜੀ ਦੇ ਵਟਾਂਦਰੇ ਨੂੰ ਸੁਵਿਧਾਜਨਕ ਬਣਾਏਗਾ। ਦੋਵਾਂ ਧਿਰਾਂ ਨੇ ਤਕਨਾਲੋਜੀ ਵਿਚ ਭਵਿੱਖ ਦੇ ਸਹਿਯੋਗ ਦੇ ਸੰਭਾਵੀ ਖੇਤਰਾਂ ਦੇ ਨਾਲ ਨਾਲ ਸੰਚਾਲਨ ਸਮਰੱਥਾਵਾਂ ਨੂੰ ਵਧਾਉਣ ਤੇ ਚਰਚਾ ਕੀਤੀ। ਉਨ੍ਹਾਂ ਨੇ ਦਹਿਸ਼ਤਗਰਦੀ ਦੀਆਂ ਸਾਂਝੀਆਂ ਚੁਣੌਤੀਆਂ ਸਮੇਤ ਵੱਖ ਵੱਖ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਦੋਵਾਂ ਦੇਸ਼ਾਂ ਨੇ ਦਹਿਸ਼ਤਗਰਦੀ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਸਮੂਹਿਕ ਅਹਿਦ ਪ੍ਰਗਟ ਕੀਤਾ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਗੁਰਪੁਰਬ ਅੱਜ ਦੇਸ਼ ਭਰ ਅਤੇ ਵਿਦੇਸ਼ਾਂ ਵਿਚ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਸਤਿਗੁਰ ਨਾਨਕ ਪ੍ਰਗਟਿਆ।
ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਰਾਏਪੋਈ ਕੀ ਤਲਵੰਡੀ, ਜਿਸ ਨੂੰ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਏ। ਲਾਹੌਰ ਵਿਚ 1469 ਵਿਚ ਕੱਤਕ ਮਹੀਨੇ ਦੀ ਇਸ ਪੂਰਨਮਾਸ਼ੀ ਵਾਲੇ ਦਿਨ ਜਨਮੇ। ਉਹ ਇਕ ਮਹਾਨ ਰੂਹਾਨੀ ਗੁਰੂ ਸਨ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਲੋਕਾਂ ਨੂੰ ਇਕ ਪਰਮਾਤਮਾ ਬਾਰੇ ਅਤੇ ਇਕ ਇਮਾਨਦਾਰ, ਦਿਆਲਤਾ ਅਤੇ ਦੂਜਿਆਂ ਦੀ ਮਦਦ ਕਰਨ ਵਾਲਾ ਜੀਵਨ ਜਿਉਣ ਦਾ ਸੰਦੇਸ਼ ਦੇਣ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਜਾਤ ਪਾਤ ਵਰਗੀਆਂ ਕੁਰੀਤੀਆਂ ਦਾ ਵਿਰੋਧ ਕੀਤਾ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਰੇ ਮਨੁੱਖ ਬਰਾਬਰ ਨੇ। ਇੱਕ ਰਿਪੋਰਟ।
ਪੰਜਾਬ ਵਿਚ ਸਾਰਿਆਂ ਗੁਰਦੁਆਰਿਆਂ, ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਏ ਅਤੇ ਸ਼ਰਧਾਲੂ ਸਰੋਵਰ ਵਿਚ ਪਵਿੱਤਰ ਇਸ਼ਨਾਨ ਕਰਨ ਤੋਂ ਬਾਅਦ ਮੱਥਾ ਟੇਕ ਰਹੇ ਨੇ। ਗੁਰਬਾਣੀ ਦੇ ਪਾਠ ਦੌਰਾਨ ਲੰਗਰ ਵਰਤਾਏ ਜਾ ਰਹੇ ਨੇ। ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਕ ਵਸਤਾਂ ਦੇ ਪਵਿੱਤਰ ਜਲੌ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਸਜਾਏ ਜਾਣਗੇ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਸੰਚਾਰ ਹੋਵੇਗਾ। ਸ਼ਾਮ ਨੂੰ ਰਹਿਰਸ ਸਾਹਿਬ ਦੇ ਪਾਠ ਤੋਂ ਬਾਅਦ ਦੀਪਮਾਲਾ ਤੇ ਪ੍ਰਦੂਸ਼ਣ ਮੁਕਤ ਆਤਿਸ਼ਬਾਜ਼ੀ ਕੀਤੀ ਜਾਵੇਗੀ। ਕੱਲ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅੰਮ੍ਰਿਤਸਰ ਵਿਚ ਅਟਾਰੀ ਸਰਹੱਦ ਤੋਂ ਪਾਕਿਸਤਾਨ ਸਥਿਤ ਗੁਰੂ ਨਾਨਕ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਪਹੁੰਚਿਆ। ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸਮੂਹ ਸੰਗਤਾਂ ਨੂੰ ਇਸ ਪਾਵਨ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਏ। ਅੰਮ੍ਰਿਤਸਰ ਤੋਂ ਮਨਿੰਦਰ ਮੌਂਗਾ ਨਾਲ ਰਾਜੇਸ਼ ਬਾਲੀ, ਆਕਾਸ਼ਵਾਣੀ ਖ਼ਬਰਾਂ, ਜਲੰਧਰ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ ਕੈਬਨਿਟ ਮੰਤਰੀਆਂ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਵਧਾਈ ਦਿੱਤੀ ਏ। ਖੇਡਾਂ ਚ ਅੰਤਰਰਾਸ਼ਟਰੀ ਕ੍ਰਿਕਟ ਕੰਟਰੋਲ ਕੌਂਸਲ ICC ਨੇ ਭਾਰਤ ਖਿਲਾਫ਼ ਏਸ਼ੀਆ ਕੱਪ 2025 ਦੇ ਫਾਈਨਲ ਦੌਰਾਨ ਆਦਰਸ਼ ਰਾਬਤੇ ਦੀ ਉਲੰਘਣਾ ਲਈ ਪਾਕਿਸਤਾਨੀ ਖਿਡਾਰੀ ਹਾਰਿਫ ਰਾਓ ਤੇ 2 ਮੈਚਾਂ ਦੀ ਪਾਬੰਦੀ ਲਾ ਦਿੱਤੀ ਏ। ICC ਨੇ ਦਸਿਆ ਕਿ ਮੈਚ ਰੈਫਰੀਆਂ ਦੇ ICC ਐਲੀਟ ਪੈਨਲ ਨੇ ਦੇ ਮੈਂਬਰਾਂ ਵੱਲੋਂ ਸੁਣਵਾਈ ਕੀਤੇ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਏ। ਆਖਿਰ ਚ ਖਾਸ ਖਬਰਾਂ। ਬਿਹਾਰ ਚ ਕੱਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੇ ਮਤਦਾਨ ਲਈ ਸਾਰੀਆਂ ਤਿਆਰੀਆਂ ਪੂਰੀਆਂ। ਦੁਨੀਆਂ ਦੀਆਂ ਚੋਟੀ ਦੀਆਂ ਸਹਿਕਾਰੀ ਸੰਸਥਾਵਾਂ ਵਿਚ ਅਮੁਲ ਨੇ ਪਹਿਲਾ ਤੇ ਇਫਕੋ ਨੇ ਦੂਜਾ ਸਥਾਨ ਹਾਸਲ ਕੀਤਾ। ਭਾਰਤ ਤੇ ਇਜ਼ਰਾਈਲ ਨੇ ਰੱਖਿਆ ਸਹਿਯੋਗ ਨੂੰ ਵਧਾਉਣ ਲਈ ਇਕ MOU ਤੇ ਦਸਤਖਤ ਕੀਤੇ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤੇ ICC ਨੇ ਭਾਰਤ ਖਿਲਾਫ਼ ਏਸ਼ੀਆ ਕੱਪ 2025 ਦੇ ਫਾਈਨਲ ਦੌਰਾਨ ਆਦਰਸ਼ ਜ਼ਾਬਤੇ ਦੀ ਉਲੰਘਣਾ ਕਰਨ ਲਈ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਊ ਤੇ ਦੋ ਮੈਚਾਂ ਦੀ ਪਾਬੰਦੀ ਲਾਈ।